नाम श्री वाहे गुरु। हम अवगुण भरे एक गुण नाहीं, अमृत छाट बिखे बिख खाई। माया मोह भरम पै भूले, सुत धारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाज कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सतनाम श्री वाहे गुरु, सतनाम श्री वाहे गुरु। सोरठ महला पंजवा, प्रभ की शरण सगल भय लाथे। दुख बिन से सुख पाया, दयाल हो अपार ब्रह्म स्वामी। पूरा सतगुरु ध्याया, प्रभ की शरण सगल भय लाथे। दुख बिन से सुख पाया, दयाल हो अपार ब्रह्म स्वामी। पूरा सतगुरु ध्याया, प्रभ जियो तू मेरो साहिब दाता। कर कृपा प्रभ दीन दयाला, गुण गावो रंग राता। रहाओ सतगुरु नाम निधान दृढ़ाया, चिंता सगल विनाशी। कर कृपा अपनो कर लीना, मन वस्या अविनाशी। ताको बिघन न को लागे, तो सतगुरु अपने राखे। चरण कमल बसे जदांतर, अमृत हर रस चाखे। कर सेवा सेवक प्रभ अपने, जिन मन की इच्छ पुजाई। नानक दास ताके बलहार, जिन पूरन पैज रखाई। कर सेवा सेवक प्रभ अपने, जिन मन की इच्छ पुजाई। नानक दास ताके बलहार, जिन पूरन पैज रखाई। वाहिगुरु जी का खालसा, वाहिगुरु जी की फतेह। जपो सतनाम, सतनाम, सतनाम जी श्री वाहे गुरु, वाहे गुरु, वाहे गुरु जी। जपो सतनाम, सतनाम, सतनाम जी श्री वाहे गुरु, वाहे गुरु, वाहे गुरु जी। जपो सत नाम जी श्री वाहे गुरु। आषाढ़ तपंदा तिस लगे, हर नाम न जिन्ना पास। जग जीवन पुरख त्याग कै, मानस संदियास। दुए भाई भी गुच्छी है, गल पाइस जम की फास। जेहा बीजै सो लुणै, मथे जो लिख्यास। रैण विहाणी पचताणी, उठ चली गई निरास। जिनको साधु भेटिए, जो दरगह होए खलास। कर कृपा प्रभ अपनी, तेरे दर्शन होए प्यास। प्रभ तुझ बिन दूजा को नहीं, नानक की अरदास। आषाढ़ सुहंदा तिस लग जिस मन हर चरण निवास। आषाढ़ सुखंदा तिस लग जिस मन हर चरण निवास। परम सत्कार योग साध संग जियो, वाहिगुरु जी का खालसा, वाहिगुरु जी की फतेह। असी अज सब आषाढ़ दे महीने दे संदेश दे बारे जिक्र करन लई इकट्ठे होए हाँ। अपने मन दियां बिरतियां एकागर करो जी, ते गज के कहो सतनाम श्री वाहिगुरु। इस जगत दी ज्ञानहीन अज्ञान पूजा दा कारण है मनुख दा बाहर मुखी होना। मनुख बाहर दा संसार देखता है, बाहर दी अवस्थियां चीज़ां देखता है, पर मन अंदर जाती नहीं पाता। बाहर दा तन देखता है ते बाहर दे तीर्थ स्थान देखता है, ते तन नूं मन मल के नहाता है, साफ करता है, पर अंदर वस्ते मन दे वल ध्यान नहीं करता। सो मन मैले दा मैला ही रह जाता है। सूरज चंद्रमा ते बाहर वसते दरिया ते दरियावां दे किनारे जिहड़े स्थापित तीर्थ स्थान, उन्हां वल देखता है, उन्हां दी यात्रा करता है, तन मल मल के धोंदा है, पर मन मैले दा मैला ही रह जाता है। क्योंकि मन नूं साफ करन दा तरीका ही कुछ होर है, वह है नाम सिमरन, उस तो दूर रह जाता है। गुरु साहिब ने इसी लई 12 मार्च है, गुरु साहिब दे शिक्षा देने का तरीका बहुत सरल है। गुरु साहब ने देखा कि जरा मनुख है बाहर मुखी है, बाहर के प्रभाव हेठा काम करता है। सो गुरु साहिब ने मनुख के इस आचरण को देख के 12 माह रचिया, जो जो नाम वो बाहर के महीनों देता है, बाहर की रुतों देता है, ओहो ही नाम गुरु साहब ने 12 माह रच दिता। 12 माह काव्य जड़ा है, ये बहुत प्रचलित काव्य रचना है और अनेक भाषाओं में रचा गया है, लेकिन जड़ा पंजाबी दे 12 माह हैं, सब तो पहला श्री गुरु नानक देव जी महाराज ने राग तुखारी विच रचिया, तो फिर श्री गुरु अर्जन देव जी महाराज ने मांझ राग विच, क्योंकि सरल भाषा विच है। और गुरु साहब ने जिस जगह से अजकल मंजी साहब गुरुद्वारा है उत्थे बैठ के काव्य रचिया से, और अपने सिखा नूं हिदायत दित्ती कि हर महीने का पाठ करो, महीने का पाठ करो, समझो, उससे अपना अपनी जिंदगी नूं उसी तरीके दे नाल जिंदगी नूं अपना इस अपना जियो। सो आज 6 हाड़ है, 6 हाड़ वाले दिन श्री गुरु हरगोबिंद साहब का प्रकाश सी। गुरु साहब ने जन्म 6 हाड़ नूं लिया सी, हालांकि 12 जून नूं असी उन्हां जन्मदिन मना चुके हाँ, पर ये प्रॉब्लम है जिहड़ी साडी जिहड़े महीने हैं, साडे जिहड़े बिक्रमी महीने हैं, उन्हां च उपर नीच होंदी रहिंदी, लेकिन 6 हाड़ नूं गुरु साहब ने जन्म लिया सी, तो सब तो पहले असी उन्होंने याद करना है। गुरु साहब ने गुरु की वडाली जरा पिंड है जरा कि 6 मील दूर है अमृतसर, तो उत्थे प्रकाश लिया। पिता ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਮਾਤਾ ਗੰਗਾ। ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਬਹੁਤ ਈਰਖਾ ਕਰਦੇ ਸਨ ਗੁਰੂ ਸਾਹਿਬ ਨਾਲ, ਉਹਨਾਂ ਦੀ ਬੀਵੀ ਕਰਮੋ ਬਹੁਤ ਹੀ ਤਾਨੇ ਮਾਰਦੇ ਸੀ ਮਾਤਾ ਗੰਗਾ ਨੂੰ ਕਿ ਕੁਝ ਦਾ ਬੱਚਾ ਨਹੀਂ, 11 ਸਾਲ ਹੋ ਚੁੱਕੇ ਸਨ। ਸੋ ਇੱਕ ਦਫ਼ਾ ਮਾਤਾ ਗੰਗਾ ਜੀ ਦੀ ਜਿਹੜੀ ਦਾਸੀ ਸੀ ਉਹਨਾਂ ਦੇ ਕੱਪੜੇ ਧੁੱਪਦੇ ਸੁਕਾ ਰਹੀ ਸੀ, ਉਹ ਦੇਖ ਕੇ ਕਰਮੋ ਨੇ ਕਿਹਾ ਕਿ ਸਭ ਕੁਝ ਇਹਨਾਂ ਕੋਲ ਹੀ ਹੈ। ਤਾਂ ਪ੍ਰਿਥੀ ਚੰਦ ਨੇ ਕਿਹਾ ਕਿ ਚਿੰਤਾ ਨਾ ਕਰੋ, ਇਹ ਤਾਂ ਔਤਰੀ ਮਰ ਜਾਏਗੀ, ਇਹ ਸਭ ਕੁਝ ਤੇਰੇ ਪੁੱਤਰ ਕੋਲ ਆਏਗਾ, ਇਹਨਾਂ ਦਾ ਬੱਚਾ ਤਾਂ ਹੋਏਗਾ ਨਹੀਂ, ਤੇਰਾ ਪੁੱਤਰ ਮਿਹਰਬਾਨ ਹੀ ਗੁਰੂ ਬਣੇਗਾ। ਇਹ ਸੁਣ ਕੇ ਦਾਸੀ ਨੇ ਮਾਤਾ ਗੰਗਾ ਨੂੰ ਦੱਸਿਆ। ਉਸ ਰਾਤ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਪਸ ਆਏ, ਦੇਖਿਆ ਕਿ ਮਾਤਾ ਗੰਗਾ ਜੀ ਬਹੁਤ ਉਦਾਸ ਬੈਠੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੀ ਉਦਾਰਚਿਤ ਪਤੀ ਸਨ। ਤਾਂ ਮਾਤਾ ਗੰਗਾ ਨੇ ਕਿਹਾ ਕਿ ਇਸ ਤਰ੍ਹਾਂ ਕਰਮੋ ਨੇ ਕਿਹਾ ਹੈ, ਸਾਰੀ ਦੁਨੀਆ ਦੇ ਤੁਸੀਂ ਪੁੱਤਰਾਂ ਦੀ ਦਾਤ ਦਿੰਦੇ, ਮੈਂ ਵੀ ਪੁੱਤਰ ਦੀ ਦਾਤ ਦਿਓ ਇੱਕ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਦੇਖੋ, ਤੈਨੂੰ ਤਾਂ ਇੱਕ ਗੁਰੂ ਨਾਨਕ ਦੇਵ ਪ੍ਰਮੁੱਖ ਸਿੱਖ ਹੈ, ਉਹ ਅਗਰ ਤੈਨੂੰ ਵਰ ਦੇਵੇਗਾ ਤਾਂ ਤਦ ਹੀ ਤੈਨੂੰ ਬੱਚਾ ਪੈਦਾ ਹੋਏਗਾ, ਔਰ ਉਹ ਸਿੱਖ ਹਨ ਬਾਬਾ ਬੁੱਢਾ ਜੀ। ਸੋ ਬਾਬਾ ਬੁੱਢਾ ਜੀ ਕੋਲ ਜਾਓ, ਉਹਨਾਂ ਕੋਲ ਜਾ ਕੇ ਵਰ ਦੀ ਪ੍ਰਾਪਤੀ ਕਰੋ। ਮਾਤਾ ਗੰਗਾ ਬਹੁਤ ਖੁਸ਼ ਹੋਏ, ਆਪਣੀ ਦਾਸੀ ਨੂੰ ਕਿਹਾ ਕਿ ਠੀਕ ਹੈ, ਪਕਵਾਨ ਤਿਆਰ ਕਰੋ ਬਾਬਾ ਬੁੱਢਾ ਜੀ ਵਾਸਤੇ। ਅਗਲੇ ਦਿਨ ਰੱਥ 'ਤੇ ਬੈਠ ਕੇ ਦਾਸੀਆਂ ਸਮੇਤ ਛੱਤੀ ਪਦਾਰਥ ਲੈ ਕੇ ਬਾਬਾ ਬੁੱਢਾ ਜੀ ਦੀ ਤਰਫ ਗਏ, ਜਿੱਥੇ ਕਿ ਉਹ ਗਵਾਂ ਮੱਝਾਂ ਦਾ ਖਿਆਲ ਰੱਖਦੇ ਸੀ, ਖੇਤੀਬਾੜੀ ਕਰਦੇ ਸੀ। ਜਦ ਉੱਥੇ ਪਹੁੰਚੇ ਤਾਂ ਧੂੜ ਦੇ ਕੇ ਬਾਬਾ ਬੁੱਢਾ ਜੀ ਨੇ ਆਪਣੇ ਦਾਸ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਹੈ। ਦਾਸ ਨੇ ਕਿਹਾ ਕਿ ਮਹਾਰਾਜ, ਗੁਰੂ ਮਹਾਰਾਜ ਦੇ ਮਹਿਲ ਆ ਰਹੇ ਹਨ। ਤਾਂ ਗੁਰੂ ਉਹਨਾਂ ਨੇ ਬਾਬਾ ਬੁੱਢਾ ਨੇ ਕਿਹਾ, ਗੁਰੂ ਦੇ ਮਹਿਲ ਨੂੰ ਕੀ ਭਾਂਜੜ ਪੈ ਗਈ ਹੈ ਅੱਜ। ਇਹ ਗੱਲ ਮਾਤਾ ਗੰਗਾ ਜੀ ਨੇ ਸੁਣ ਲਈ ਤਾਂ ਉੱਥੇ ਰੁਕ ਗਏ। ਉਹ ਪਕਵਾਨ ਦਾਸੀਆਂ ਦੇ ਥਰੂ ਉਹਨਾਂ ਨੇ ਬਾਬਾ ਬੁੱਢਾ ਜੀ ਕੋਲ ਭੇਜ ਦਿੱਤੇ, ਆਹ ਵਾਪਸ ਆ ਗਏ। ਉਸ ਰਾਤ ਜਦ ਗੁਰੂ ਮਹਾਰਾਜ ਘਰ ਪਹੁੰਚੇ ਤਾਂ ਫਿਰ ਉਦਾਸ ਬੈਠੇ ਸੀ ਮਾਤਾ ਗੰਗਾ ਜੀ। ਉਹਨਾਂ ਕਿਹਾ, ਹੁਣ ਕੀ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਮੈਂ ਤਾਂ ਵਰ ਲੈਣ ਗਈ ਸੀ, ਉਹਨੇ ਅਪਸ਼ਗਨ ਕਹਿ ਦਿੱਤੇ ਹਨ। ਤਾਂ ਗੁਰੂ ਸਾਹਿਬ ਨੇ ਪੁੱਛਿਆ, ਤੂੰ ਕਿਸ ਤਰ੍ਹਾਂ ਗਈ ਸੀ। ਕਹਿੰਦੇ, ਮੈਂ ਤਾਂ ਛੱਤੀ ਪਦਾਰਥ ਪਕਵਾ ਕੇ ਲੈ ਕੇ ਨਾਲ ਗਈ ਸੀ ਰੱਥ 'ਤੇ ਬੈਠ ਕੇ। ਗੁਰੂ ਸਾਹਿਬ ਨੇ ਕਿਹਾ, ਦੇਖੋ, ਅਗਰ ਬ੍ਰਹਮ ਗਿਆਨੀ ਸੰਤਾਂ ਕੋਲ ਜਾਣਾ ਹੋਵੇ ਤਾਂ ਇਹ ਤਰੀਕਾ ਨਹੀਂ ਹੈ। ਉਹ ਇੱਕ ਕਿਸਾਨ ਹਨ, ਛੱਤੀ ਪਦਾਰਥ ਕੀ ਕਰਨਗੇ, ਉਹ ਤਾਂ ਮਿੱਸੀ ਰੋਟੀ ਖਾਣਗੇ। ਸੋ ਮਾਤਾ ਗੰਗਾ ਨੇ ਪੁੱਛਿਆ, ਮੈਂ ਕੀ ਕਰਾਂ। ਉਹਨਾਂ ਨੇ ਕਿਹਾ, ਦੇਖੋ, ਤੜਕੇ ਉੱਠੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰਕੇ ਪਾਠ ਕਰੋ, ਖੁਦ ਆਟਾ ਪੀਸੋ, ਖੁਦ ਗੁੰਨੋ, ਵਿੱਚ ਮਸਾਲੇ ਵੀ ਪਾਓ, ਪਿਆਜ਼ ਵੀ ਪਾਓ, ਅਦਰਕ ਵੀ ਪਾਓ, ਸਵਾਦਿਸ਼ਟ ਪਦਾਰਥ ਬਣਾਓ, ਦਹੀਂ ਖੁਦ ਰਿੜਕੋ, ਮੱਖਣ ਕੱਢੋ, ਅਤੇ ਉਹ ਛਾਛ ਅਤੇ ਮੱਖਣ, ਇਹ ਜਿਹੜੀਆਂ ਤੁਸੀਂ ਰੋਟੀਆਂ ਪਕਾਓਗੇ ਨਾ, ਖੁਦ ਚੁੱਕ ਕੇ ਲੈ ਕੇ ਜਾ। ਉਹ ਗੁਰੂ ਕਾ ਸਿੱਖ ਜ਼ਰੂਰ ਪ੍ਰਸੰਨ ਹੋਵੇਗਾ। ਇਸ ਮਾਤਾ ਗੰਗਾ ਨੇ ਇਸ ਤਰ੍ਹਾਂ ਹੀ ਕੀਤਾ, ਤੜਕੇ ਵੇਲੇ ਉੱਠੇ, ਇਸ਼ਨਾਨ ਕੀਤਾ, ਨਾਮ ਜਪਦੇ ਜਪਦੇ ਆਟਾ ਵੀ ਗੁੰਨਿਆ, ਆਟਾ ਪੀਸਿਆ, ਗੁੰਨਿਆ, ਮਿੱਸੀ ਰੋਟੀ ਬਣਾਈ, ਦਹੀਂ ਰਿੜਕੀ, ਮੱਖਣ ਕੱਢਿਆ, ਇਹ ਸਭ ਕੁਝ ਚੁੱਕ ਕੇ ਸਿਰ 'ਤੇ ਪੈਦਲ ਚੱਲ ਕੇ 16 ਮੀਲ ਦੂਰ ਹੈ ਉਹ ਜਗ੍ਹਾ, ਜਿਸ ਜਗ੍ਹਾ 'ਤੇ ਗੁਰੂ ਬਾਬਾ ਬੁੱਢਾ ਜੀ ਰਹਿੰਦੇ, ਉੱਥੇ ਗੁਰਦੁਆਰਾ ਹੈ ਉਹਨਾਂ ਦਾ। ਖੁਦ ਸਿਰ 'ਤੇ ਚੁੱਕ ਕੇ ਸਮਾਨ ਲੈ ਕੇ ਗਏ। ਜਿਸ ਤਰ੍ਹਾਂ ਪਹੁੰਚੇ ਤਾਂ ਬਾਬਾ ਬੁੱਢਾ ਜੀ ਖੁਦ ਅੱਗੇ ਆ ਗਏ। ਕਿਹਾ ਮਾਤਾ ਬਹੁਤ ਭੁੱਖ ਲੱਗੀ ਮੈਨੂੰ ਤਾਂ, ਜਿਹੜਾ ਮਾਂ ਹੀ ਹੈ ਇਹ ਪੁੱਤਰ ਦੀ ਭੁੱਖ ਨੂੰ ਸੋਚ ਸਮਝਦੀ। ਇਸ ਤੋਂ ਪਹਿਲੇ ਕਿ ਮਾਤਾ ਕਹਾਂ ਕੁਛ ਕਹਿੰਦੇ, ਖੁਦ ਹੀ ਉੱਥੇ ਬੈਠ ਗਏ ਔਰ ਪਿਆਜ਼ ਨੂੰ ਆਪਣੇ ਹੱਥ ਨਾਲ ਤੋੜਿਆ। ਠੀਕ ਹੈ, ਜਿਸ ਤਰੀਕੇ ਦੇ ਨਾਲ ਇਹ ਪਿਆਜ਼ ਮੈਂ ਹੱਥ ਨਾਲ ਤੋੜ ਰਿਹਾ ਹਾਂ, ਤੇਰਾ ਪੁੱਤਰ ਇੱਕ ਬਾਹੂਬਲੀ ਹੋਏਗਾ, ਦੁਸ਼ਮਣ ਦਾ ਸਿਰ ਭੰਨੇਗਾ। ਉਸ ਵੇਲੇ ਬਿਜਲੀ ਵੀ ਕੜਕੀ। ਠੀਕ ਹੈ, ਜਿਸ ਤਰ੍ਹਾਂ ਬਿਜਲੀ ਕੜਕੀ ਹੈ ਨਾ, ਇਸ ਤੇਜ਼ ਰਫ਼ਤਾਰ ਨਾਲ ਤੇਰਾ ਬੇਟਾ ਤਲਵਾਰ ਚਲਾਏਗਾ। ਬਹੁਤ ਆਸ਼ੀਰਵਾਦ ਦਿੱਤੇ। ਉਸ ਦਿਨ ਮਾਤਾ ਗੰਗਾ ਪ੍ਰਸੰਨ ਹੋ ਕੇ ਵਾਪਸ ਆਏ। ਵਕਤ ਆਉਣ ਨਾਲ ਉਹ ਗਰਭਵਤੀ ਹੋਏ। ਜਦ ਗਰਭਵਤੀ ਹੋਏ ਤਾਂ ਕਰਮ ਹੋਏ, ਫਿਰ ਤਾਨੇ ਦੇਣੇ ਸ਼ੁਰੂ ਕਰਤੇ, ਤੰਗ ਕਰਨਾ ਸ਼ੁਰੂ ਕਰਤਾ। ਤਾਂ ਗੁਰੂ ਸਾਹਿਬ ਨੇ ਮਾਤਾ ਗੰਗਾ ਨੂੰ ਉੱਥੋਂ ਦੂਰ ਲੈ ਗਏ, ਪਿੰਡ ਵਡਾਲੀ ਹੈ 6 ਮੀਲ ਦੂਰ, ਉੱਥੇ ਲੈ ਗਏ। ਉੱਥੇ ਹੀ ਵਕਤ ਆਉਣ ਨਾਲ 10 ਮਹੀਨਿਆਂ ਬਾਅਦ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ ਲਿਆ। ਬਾਬਾ ਬੁੱਢਾ ਜੀ ਵਾਪਸ ਆਏ ਤਾਂ ਆਸ਼ੀਰਵਾਦ ਦਿੱਤਾ, ਨਾਮ ਰੱਖਿਆ ਹਰਗੋਬਿੰਦ। ਉਸ ਜਗ੍ਹਾ 'ਤੇ 2 ਸਾਲ ਬਿਤਾਏ। ਇਸ ਦੌਰਾਨ ਪ੍ਰਿਥੀ ਚੰਦ ਨੇ 3 ਦਫ਼ਾ ਮਰਵਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲੇ ਦਾਈ ਨੂੰ ਕਿਹਾ ਕਿ ਆਪਣੇ ਥਣ 'ਤੇ ਜ਼ਹਿਰ ਲਗਾ ਕੇ ਗੁਰੂ ਸਾਹਿਬ ਨੇ ਛੁੰਗਾ ਦੇ। ਉੱਥੋਂ ਗੁਰੂ ਸਾਹਿਬ ਬਚ ਗਏ। ਫਿਰ ਸਪੇਰੇ ਨੂੰ ਭੇਜਿਆ ਸੱਪ ਨਾਲ, ਤਾਂ ਬਾਲ ਹਰਗੋਬਿੰਦ ਨੇ ਸੱਪ ਨੂੰ ਆਪਣੇ ਸਿਰ ਤੋਂ ਪਕੜ ਲਿਆ। ਤੀਸਰੀ ਦਫ਼ਾ ਰਸੋਈਏ ਨੂੰ ਕਿਹਾ ਕਿ ਦੁੱਧ ਜ਼ਹਿਰ ਪਾ ਦੇ। ਉਸ ਨੂੰ ਗੁਰੂ ਸਾਹਿਬ ਬਚ ਗਏ, ਗੁਰੂ ਹਰਗੋਬਿੰਦ ਬਚ ਗਏ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਨੋਟ ਕਰ ਰਹੇ ਹਨ, ਉਹਨਾਂ ਦਾ ਭਰਾ ਕੀ ਕਰ ਰਿਹਾ। ਜਦ 2 ਸਾਲ ਦੇ ਹੋ ਗਏ ਤਾਂ ਮਾਤਾ ਗੰਗਾ ਬੱਚੇ ਸਮੇਤ ਅੰਮ੍ਰਿਤਸਰ ਵਾਪਸ ਆਏ, ਦਰਸ਼ਨ ਕਰਾਏ। ਸਭ ਤੋਂ ਪਹਿਲੇ ਹਰਿਮੰਦਰ ਸਾਹਿਬ ਦੇ, ਫਿਰ ਵੱਡੇ ਭਰਾਵਾਂ ਦੇ, ਪ੍ਰਿਥੀ ਚੰਦ ਦੇ ਅਤੇ ਮਹਾਦੇਵ ਦੇ। ਕੋਈ ਈਰਖਾ ਨਹੀਂ ਕੀਤੀ, ਕੋਈ ਦੁਆਸ਼ ਨਹੀਂ ਰੱਖਿਆ। ਜਦ ਐਜੂਕੇਸ਼ਨ ਦੀ ਗੱਲ ਆਈ ਤਾਂ ਮਹਾਦੇਵ ਜੀ ਨੇ, ਉਹਨਾਂ ਦੇ ਵੱਡੇ ਭਰਾ ਨੇ ਕਿਹਾ ਕਿ ਸਭ ਤੋਂ ਉੱਚਿਤ ਗੁਰੂ ਜਿਹੜੇ ਹੋਣਗੇ ਬਾਬਾ ਬੁੱਢਾ ਜੀ ਹੀ ਹੋਣਗੇ। ਸੋ ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ ਅੰਮ੍ਰਿਤਸਰ ਵਿੱਚ। ਬਾਬਾ ਬੁੱਢਾ ਜੀ ਨੇ ਖੁਦ ਕਿਹਾ, ਮੈਂ ਤਾਂ ਕਿਸਾਨ ਹਾਂ, ਮੈਂ ਤਾਂ ਕੁਛ ਨਹੀਂ ਜਾਣਦਾ। ਲੇਕਿਨ ਗੁਰੂ ਸਾਹਿਬ ਨੇ ਕਿਹਾ ਕਿ ਉਹ ਸ਼ਿਕਸ਼ਾ ਪ੍ਰਦਾਨ ਕਰੋ, ਜਿਸ ਸਿੱਖਿਆ ਜਿਹੜੀ ਸਿੱਖਿਆ ਤੁਹਾਨੂੰ ਗੁਰੂ ਨਾਨਕ ਨੇ ਦਿੱਤੀ ਸੀ, ਜੋ ਸੇਵਾ ਤੁਸੀਂ ਕੀਤੀ। ਤਾਂ ਗੁਰੂ ਸਾਹਿਬ ਨੇ ਕਹਿਤਾ ਕਿ ਬੁੱਢਿਆ ਤੈਤੋਂ ਓਲੇ ਨਾ ਹੋ ਸਕ। ਉਹਨਾਂ ਨੂੰ ਇੱਕ ਆਸ਼ੀਰਵਾਦ ਸੀ ਗੁਰੂ ਨਾਨਕ ਦੇਵ ਜੀ ਦਾ ਕਿ ਤੇਰੇ ਕੋਲ ਦੂਰ ਨਹੀਂ ਹੋਵਾਂਗਾ। ਸੋ ਬਾਬਾ ਬੁੱਢਾ ਜੀ ਨੇ ਤਖਤੀ 'ਤੇ ਹਜੇ 35 ਅੱਖਰੀ ਹੈ ਗੁਰਮੁਖੀ ਜੀ ਪਾ ਕੇ ਹਰਗੋਬਿੰਦ ਸਾਹਿਬ ਨੂੰ ਸ਼ਿਕਸ਼ਾ ਦਿੱਤੀ। ਔਰ ਭਾਈ ਜੇਠਾ ਜੀ ਨੇ ਸ਼ਸਤਰਾਂ ਦੀ ਸ਼ਿਕਸ਼ਾ ਦਿੱਤੀ। ਇਸ ਤਰ੍ਹਾਂ ਪੰਡਿਤ ਬੈਣੀ ਨੇ ਸੰਸਕ੍ਰਿਤ ਸਿਖਾਈ, ਇਸ ਤਰ੍ਹਾਂ ਫਾਰਸੀ ਸਿਖਾਈ ਗਈ, ਇਸ ਤਰ੍ਹਾਂ ਨੇਜੇਬਾਜ਼ੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਸਭ ਕੁਝ ਸਿਖਾਇਆ ਗਿਆ, ਰਾਜਨੀਤੀ ਸਿਖਾਈ ਗਈ। 12 ਸਾਲ ਦੀ ਉਮਰ ਤੱਕ 37 ਸ਼ਿਕਸ਼ਾਵਾਂ ਸਿਖਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ। ਔਰ ਇੱਥੇ 2 ਕਹਾਣੀਆਂ ਹਨ ਕਿ ਪਹਿਲੀ ਹੈ ਕਿ ਲਾਹੌਰ ਜਾਣ ਤੋਂ ਪਹਿਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਲਕੁਰ ਦੇ ਗਏ ਸਨ, ਆਪਣੇ ਸਾਹਮਣੇ ਤਿਲਕ ਦੀ ਬਾਤ ਸੀ, ਜਿੱਥੇ ਤਿਲਕ ਬਾਬਾ ਬੁੱਢਾ ਜੀ ਦਿੱਤਾ ਸੀ। ਦੂਸਰਾ ਸੀ ਕਿ ਸਭ ਤਿਆਰੀ ਕਰਕੇ ਗਏ ਸਨ। ਔਰ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਵੀ ਦੇ ਪ੍ਰਵੇਸ਼ ਤੋਂ ਪਹਿਲੇ ਸਿੱਖਾਂ ਨੂੰ ਵਾਪਸ ਭੇਜ ਦਿੱਤਾ ਸੀ ਕਿ ਹੁਣ ਗੁਰੂ ਹਰਗੋਬਿੰਦ ਨੂੰ ਗੱਦੀ 'ਤੇ ਬਿਠਾ ਦਿਓ। ਔਰ ਇਹ ਵੀ ਕਹਿਤਾ ਕਿ ਭਗਤੀ ਦੇ ਨਾਲ ਹੁਣ ਸ਼ਕਤੀ ਦਾ ਪ੍ਰਯੋਗ ਹੋਵੇਗਾ। ਇਸ ਲਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਤਲਵਾਰਾਂ ਪਹਿਨਾਈਆਂ ਗਈਆਂ ਸਨ, ਇੱਕ ਮੀਰੀ ਅਤੇ ਇੱਕ ਪੀਰੀ। ਔਰ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ। ਅਕਾਲ ਤਖ਼ਤ ਦੀ ਰਚਨਾ ਵਿੱਚ ਜਿਹੜੀ ਨੀਂਹ ਸੀ ਬਾਬਾ ਬੁੱਢਾ ਜੀ ਨੇ ਰੱਖੀ, ਔਰ ਉਸਾਰੀ ਬਾਬਾ ਬੁੱਢਾ ਜੀ ਔਰ ਸ਼੍ਰੀ ਭਾਈ ਗੁਰਦਾਸ ਜੀ ਨੇ ਕੀਤੀ। ਬਾਬਾ ਬੁੱਢਾ ਜੀ 100 ਸਾਲ ਦਾ ਸਨ ਉਸ ਵਕਤ, ਉਸਾਰੀ ਕੀਤੀ ਉਹਨਾਂ ਨੇ, ਕਿਸੇ ਰਾਜ ਨੂੰ ਮਿਸ ਨੂੰ ਨਹੀਂ ਲਗਾਇਆ। ਉਸ ਤਖ਼ਤ 'ਤੇ ਬੈਠ ਕੇ ਗੁਰੂ ਸਾਹਿਬ ਉਪਦੇਸ਼ ਦਿੰਦੇ ਸਨ ਅਤੇ ਨਾਲ ਹਿਦਾਇਤਾਂ ਦਿੰਦੇ ਸਨ। ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਮੁਗਲਾਂ ਨਾਲ, ਚਾਰੋਂ ਜਿੱਤੀਆਂ। ਗੁਰੂ ਸਾਹਿਬ ਨੇ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਪੁਰ ਰਚਿਆ, ਜਿੱਥੇ ਕਿ ਉਹਨੇ ਆਖਰੀ ਦਿਨ ਬਿਤਾਏ। ਉੱਥੋਂ ਫਿਰ ਤੀਰਥ ਪ੍ਰਸਾਦ ਚਲੇ ਗਏ ਸੀ। ਇਸ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਬਲੀ ਹੋਏ ਔਰ ਪੰਜਾਬ ਦੇ ਵਿੱਚ ਰਿਵਾਜ ਹੈ ਕਿ ਮਾਵਾਂ ਕਹਿੰਦੀਆਂ ਕਿ ਸਾਨੂੰ ਜਿਹੜਾ ਪੁੱਤਰ ਹੋਵੇ ਨਾ ਹਰਗੋਬਿੰਦ ਵਰਗਾ ਹੋਵੇ, ਜਾਂ ਮੀਰੀ ਵੀ ਅਤੇ ਪੀਰੀ ਦੋਨਾਂ ਵਿੱਚ ਪੱਕਾ ਹੋ। ਸੋ ਅੱਗੇ ਵੱਧਦੇ ਹਾਂ ਅਸੀਂ ਆਸਾੜ ਦੇ ਮਹੀਨੇ 'ਤੇ, ਹਾੜ ਦੇ ਮਹੀਨੇ 'ਤੇ ਇੱਕ ਤਪਸ਼ ਭਰਿਆ ਹੈ। ਆਸਾੜ ਦੇ ਮਹੀਨੇ ਵਿੱਚ ਜਿਹੜਾ ਆਸਮਾਨ ਹੈ ਤਪਿਆ ਹੋਇਆ ਹੈ ਔਰ ਅੱਗ ਬਰਸਾਉਂਦਾ ਹੈ ਔਰ ਨੀਚੇ ਦੀ ਜ਼ਮੀਨ ਤਪਦੀ ਹੈ, ਭੱਠ ਵਰਗੀ ਤਪਦੀ ਹੈ, ਜੀਵ ਜੰਤੂ ਤਕਲੀਫ ਵਿੱਚ ਆਉਂਦੇ ਹਨ, ਜੀਵ ਜੰਤੂ ਪਸ਼ੂ ਪਕਸ਼ੀ ਅਤੇ ਮਨੁੱਖ ਸਭ ਨੂੰ ਤਕਲੀਫ ਹੁੰਦੀ ਹੈ, ਕਿਉਂਕਿ ਜਿਹੜਾ ਜਲ ਦੇ ਸੋਤਰ ਹਨ ਸੁੱਕਦੇ ਜਾ ਰਹੇ ਹਨ। ਇਸ ਤਪਸ਼ ਭਰੇ ਮੌਸਮ ਦੇ ਵਿੱਚ ਗੁਰੂ ਸਾਹਿਬ ਉਚਾਰਨ ਕਰਦੇ ਹਨ ਆਸਾੜ। ਆਸਾੜ ਦਾ ਮਹੀਨਾ ਜਿਹੜਾ ਹੈ ਦੇਸੀ ਸਾਲ ਦਾ 4th ਮਹੀਨਾ ਹੈ ਔਰ ਦੂਸਰੀ ਰੁੱਤ ਗ੍ਰੀਖਮ ਦਾ 2 ਮਹੀਨਾ ਹੈ। ਸੋ ਗੁਰੂ ਸਾਹਿਬ ਕਹਿ ਰਹੇ ਹਨ ਕਿ ਆਸਾੜ ਤਪਨ ਦਾ ਤਿਸ ਲਗੈ ਹਰਨਾਮ ਜਿੰਨਾ ਪਾਸ, ਹਾੜ ਦਾ ਮਹੀਨਾ ਆਸਾੜ ਦਾ ਮਹੀਨਾ ਉਹਨਾਂ ਵਾਸਤੇ ਤਪਤ ਭਰਿਆ ਹੈ ਜਿਹਨਾਂ ਕੋਲੋਂ ਪ੍ਰਭੂ ਪਤੀ ਨਹੀਂ ਹੈ। ਜਿਹਨਾਂ ਕੋਲ ਪ੍ਰਭੂ ਪਤੀ ਹੈ ਵੀ ਸ਼ਾਂਤੀ ਹੀ ਸ਼ਾਂਤੀ ਹੈ, ਕਿਉਂਕਿ ਜੇ 12 ਮਾਹ ਕਾਵਿ ਹੈ ਇਸਦਾ ਜਿਹੜਾ ਮੂਲ ਹੈ ਉਹੀ ਹੈ, ਇੱਕ ਨਾਇਕ ਹੈ ਅਤੇ ਨਾਇਕਾ ਹੈ। ਨਾਇਕ ਦੂਰ ਜਾ ਚੁੱਕਾ ਹੈ ਔਰ ਨਾਇਕਾ ਵਿਯੋਗ ਵਿੱਚ ਤੜਪਦੀ ਹੈ, ਲੇਕਿਨ ਅਗਰ ਪਤੀ ਨਾਲ ਹੋਵੇ ਤਾਂ ਫਿਰ ਤੜਪੇਗੀ ਨਹੀਂ। ਤਾਂ ਗੁਰੂ ਸਾਹਿਬ ਕਹਿ ਰਹੇ ਹਨ ਕਿ ਆਸਾੜ ਤਪਨ ਦਾ ਤਿਸ ਲਗੇ ਹਰ ਨਾਮ ਨੇ ਜਿੰਨਾ ਪਾਸ, ਨਾ ਪਤੀ, ਪਤੀ ਪਰਮੇਸ਼ਵਰ ਨਹੀਂ ਹੈ। ਆਸਾੜ ਦਾ ਮਹੀਨਾ ਤਪਦਾ ਉਹਨਾਂ ਵਾਸਤੇ ਹੈ ਜਿਹਨਾਂ ਕੋਲੋਂ ਇਸ ਜੀਵ ਇਸਤਰੀ ਕੋਲੋਂ ਪਤੀ ਪਰਮੇਸ਼ਵਰ ਨਹੀਂ ਹੈ। ਜਗਜੀਵਨ ਪੁਰਖ ਤਿਆਗਕ ਹੈ ਮਾਨਸ ਸੰਧੀ ਆਸ, ਜਿਹੜੇ ਕਿ ਜਗਜੀਵਨ ਪੁਰਸ਼ ਨੂੰ ਤਿਆਗ ਕੇ ਆਪਣੇ ਪਤੀ ਪਰਮੇਸ਼ਰ ਪ੍ਰਭੂ ਨੂੰ ਤਿਆਗ ਕੇ ਕਿ ਮਨੁੱਖ ਦੀ ਆਸ ਲੈਂਦੇ ਆ। ਆਸਾੜ ਦੇ ਮਹੀਨੇ ਤਪੰਦਾ ਉਸੇ ਨੂੰ ਲੱਗਦਾ ਹੈ ਜੇ ਕੋਈ ਹਰੇ ਨਾਮ ਨਹੀਂ ਹੈ। ਹਰਗੋਬਿੰਦ ਸਾਹਿਬ ਦੇ ਜਿਹੜੇ ਸਭ ਤੋਂ ਪ੍ਰੇਮੀ ਸਿੱਖ ਸਨ ਭਾਈ ਬਿਧੀ ਚੰਦ, ਉਹਨਾਂ ਦੀ ਸਾਖੀ ਇੱਥੇ ਆਉਂਦੀ ਹੈ ਕਿ ਕਸ਼ਮੀਰ ਦੇ ਜਿਹੜੇ ਸਿੱਖ ਸਨ ਗੁਰੂ ਸਾਹਿਬ ਵਾਸਤੇ ਦੁਸ਼ਾਲੇ ਲੈ ਕੇ ਆ ਰਹੇ ਸਨ ਔਰ ਲਾਹੌਰ ਦੇ ਸੂਬੇਦਾਰ ਅਤੇ ਜਿਹੜਾ ਥਾਣੇਦਾਰ ਸੀ ਉਸਨੇ ਉਹ ਦੁਸ਼ਾਲੇ ਉਹਨਾਂ ਕੋਲੋਂ ਛੀਨ ਲਏ ਸਨ। ਉਹਨੂੰ ਸੂਬੇਦਾਰ ਪਸੰਦ ਦਿਸ਼ਾ ਲਏ ਔਰ ਉਹ ਸਿੱਖ ਜਿਹੜੇ ਸਨ ਆਪਣੀ ਭੇਟਾ ਲੈ ਕੇ ਗੁਰੂ ਸਾਹਿਬ ਕੋਲ ਹਾਜ਼ਰ ਹੋਏ। ਭੇਟਾ ਅੱਗੇ ਰੱਖੀ ਤਾਂ ਕਿਹਾ ਕਿ ਮਹਾਰਾਜ ਜੀ ਦੁਸ਼ਾਰੇ ਲੈ ਕੇ ਆਏ ਸੀ, ਲੇਕਿਨ ਉਹ ਤਾਂ ਉਹਨਾਂ ਨੇ ਛੀਨ ਲਏ ਹਨ। ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੀ ਭੇਟਾ ਕਬੂਲ ਹੋ ਗਈ ਹੈ। ਅਤੇ ਬਿਧੀ ਚੰਦ ਨੂੰ ਕਿਹਾ ਕਿ ਜਾਓ ਦੁਸ਼ਾਰੇ ਲੈ ਕੇ ਆਓ। ਬਿਧੀ ਚੰਦ ਸਭ ਤੋਂ ਪਹਿਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਏ ਸਨ, ਕਿਉਂਕਿ ਉਹਨਾਂ ਨੇ ਕੁਝ ਮੱਝਾਂ ਚੋਰੀ ਕੀਤੀਆਂ ਸਨ ਪਿੰਡ 'ਚੋਂ। ਪਿੱਛੇ ਆ ਗਏ ਉਹਨਾਂ ਦੇ ਜਿਹੜੇ ਪਿੰਡ ਵਾਸੀ ਸਨ, ਦੌੜੇ ਉਹਨਾਂ ਦੇ ਪਿੱਛੇ। ਉਹਨਾਂ ਨੂੰ ਜਿਹੜੀਆਂ ਮੱਝਾਂ ਸਨ ਛੁਪਾ ਕੇ ਅਤੇ ਦੌੜੇ ਤਾਂ ਕਰਦੇ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਰਨ 'ਚ ਪਹੁੰਚੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਅਗਰ ਅੱਗੇ ਤੋਂ ਕੁਛ ਕੰਮ ਗਲਤ ਕੰਮ ਨਹੀਂ ਕਰੋਗੇ ਤਾਂ ਇੱਥੇ ਰਹਿ ਸਕਦੇ ਹੋ, ਔਰ ਹਰ ਵਕਤ ਪ੍ਰਭੂ ਦਾ ਨਾਮ ਤੁਸੀਂ ਉਚਾਰਨਾ ਹੈ। ਔਰ ਗੁਰੂ ਇਹ ਭਾਈ ਬਿਧੀ ਚੰਦ ਜੀ ਨੇ ਗੁਰਬਾਣੀ ਦੇ ਉਤਾਰੇ ਤਿਆਰ ਕੀਤੇ, ਮਤਲਬ ਪੋਥੀਆਂ ਤਿਆਰ ਕੀਤੀਆਂ, ਔਰ ਬਿਲਾਵਲ ਰਾਗ ਤੱਕ ਇੱਕ ਪੋਥੀ ਵੀ ਤਿਆਰ ਕੀਤੀ ਗੁਰੂ ਮਹਾਰਾਜ ਦੀ। ਸੋ ਬਿਧੀ ਚੰਦ ਜੀ ਜਾਂਦੇ ਹਨ ਲਾਹੌਰ ਔਰ ਦੁਸ਼ਾਲੇ ਵੇਚਣ ਵਾਲੇ ਦਾ ਪੇਸ਼ ਧਾਰਨ ਕਰਕੇ ਪਤਾ ਕੀਤਾ ਕਿ ਦੁਸ਼ਾਲੇ ਹਨ ਕਿੱਥੇ, ਔਰ ਫਿਰ ਇੱਕ ਬੇਗਮ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਮਹਿਲ 'ਚ ਚਲੇ ਗਏ। ਬੇਗਮਾਂ ਨੂੰ ਚੁਬਾਰੇ 'ਚ ਬੰਦ ਕਰਕੇ ਉਹ ਦੁਸ਼ਾਲੇ ਚੁੱਕ ਕੇ ਲੈ ਕੇ ਆਏ। ਜਿਸ ਤਰ੍ਹਾਂ ਦੌੜੇ ਉੱਥੋਂ ਪਤਾ ਚੱਲ ਗਿਆ ਕੋਈ ਦੁਸ਼ਾਲੇ ਚੋਰੀ ਕਰਕੇ ਲੈ ਗਿਆ। ਤਾਂ ਨਾਕਾਬੰਦੀ ਕਰ ਦਿੱਤੀ ਗਈ ਸਾਰੇ ਲਾਹੌਰ ਦੀ। ਦੌੜਦੇ ਦੌੜਦੇ ਸ਼ਰਨ ਲੈਣ ਲਈ ਇੱਕ ਭੱਠੀ ਜਿਹੜੀ ਕਿ ਦਾਣੇ ਭੁੰਦੀ ਸੀ ਉੱਥੇ ਪਹੁੰਚ ਗਏ। ਉੱਥੇ ਪਹੁੰਚੇ ਉਹ ਕਹਿੰਦਾ ਤੁਸੀਂ ਗੁਰਸਿੱਖ ਹੋ ਲੇਕਿਨ ਮੇਰੇ ਕੋਲ ਤਾਂ ਛੁਪਾਉਣ ਦੀ ਕੋਈ ਜਗ੍ਹਾ ਨਹੀਂ ਹੈ, ਇੱਕ ਤਪਤਾ ਭੱਠ ਹੈ। ਔਰ ਬਿਧੀ ਚੰਦ ਨੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਉਸ ਤਪਤੇ ਭੱਠ 'ਚ ਪ੍ਰਵੇਸ਼ ਕਰ ਦਿੱਤਾ। ਔਰ ਗੁਰੂ ਸਾਹਿਬ ਉਸ ਵਕਤ ਡਰੋਲੀ ਪਿੰਡ 'ਚ ਸਨ। ਜਦ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਸਿੱਖ ਹੈ, ਤਕਲੀਫ 'ਚ ਹੈ, ਆਪਣੇ ਸਰੀਰ 'ਤੇ ਉਹਨਾਂ ਨੇ ਠੰਡੇ ਪਾਣੀ ਪਵਾਏ, ਖੁਬ ਠੰਡੇ ਪਾਣੀ ਪਵਾਇਆ। ਸਿੱਖਾਂ ਨੇ ਕਿਹਾ ਕੀ ਹੋ ਰਿਹਾ ਮਹਾਰਾਜ, ਕਿਆ ਪਤਾ ਚੱਲ ਜਾਏਗਾ। ਔਰ ਇਸ ਦੌਰਾਨ ਉਹ ਜਦ ਨਾਕਾਬੰਦੀ ਬੰਦ ਹੋਈ ਤਾਂ ਉਹ ਬਿਧੀ ਚੰਦ ਵਿਸ਼ਾਲੇ ਲੈ ਕੇ ਵਾਪਸ ਆਇਆ। ਇਸ ਤਰੀਕੇ ਦੇ ਨਾਲ ਬਿਧੀ ਚੰਦ ਨੇ ਉਸ ਪੱਠ ਦੇ ਵਿੱਚ ਗੁਰੂ ਮਹਾਰਾਜ ਦੀ ਸ਼ਰਨ ਲੈ ਕੇ, ਨਾਮ ਲੈ ਕੇ ਅਤੇ ਸ਼ਰਨ ਇਸ ਤਰ੍ਹਾਂ ਸ਼ਰਨ ਲਈ ਅਤੇ ਨਾਮ ਨਾਲ ਬਚ ਗਏ। ਇਸ ਤਰੀਕੇ ਦੇ ਨਾਲ ਸਤਯੁਗ ਵਿੱਚ ਪ੍ਰਹਿਲਾਦ ਦੀ ਰਕਸ਼ਾ ਹੋਈ ਸੀ। ਹਰਨਾਕਸ਼ ਦੀ ਭੈਣ ਸੀ ਹੋਲਕਾ, ਉਸਨੂੰ ਆਸ਼ੀਰਵਾਦ ਸੀ ਬ੍ਰਹਮਾ ਦਾ ਕਿ ਉਹਨਾਂ ਦੀ ਦਿੱਤੀ ਹੋਈ ਸ਼ੌਲ ਅਗਰ ਲਪੇਟ ਕੇ ਅੱਗ 'ਚ ਪਹੁੰਚ ਜਾਏਗੀ ਅੱਗ ਨਹੀਂ ਲੱਗੇਗੀ। ਤਾਂ ਉਹ ਪ੍ਰਹਿਲਾਦ ਨੂੰ ਗੋਦੀ 'ਚ ਬਿਠਾ ਕੇ ਉਹ ਸ਼ੌਲ ਲਪੇਟ ਕੇ ਅੱਗ 'ਚ ਬੈਠ ਗਈ ਸੀ। ਔਰ ਹਵਾ ਐਸੀ ਚੱਲੀ ਕਿ ਹੋਲਕਾ ਤਾਂ ਨੰਗੀ ਹੋ ਗਈ, ਲੇਕਿਨ ਉਹ ਜਿਹੜਾ ਸ਼ੌਲ ਸੀ ਉਹ ਪ੍ਰਹਿਲਾਦ ਦੇ ਆਸ ਪਾਸ ਚਲੀ ਗਈ। ਪ੍ਰਹਿਲਾਦ ਬਚ ਕੇ ਅੱਗ 'ਚੋਂ ਕਿਉਂਕਿ ਉਹਦੇ ਆਸ ਪਾਸ ਉਹ ਸ਼ੌਲ ਸੀ, ਪ੍ਰਭੂ ਦਿੱਤੀ ਹੋਈ ਸ਼ੌਲ। ਸੋ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਹੀ ਅਗਨੀ ਤੋਂ ਪਹਿਚਾਣਦਾ ਹੈ। ਆਸਾੜ ਤਾਂ ਪੌਂਦਾ ਤਿਸ ਲਗੇ ਹਰ ਨਾਮ ਨੇ ਜਿੰਨਾ ਪਾਸ, ਜਿਹਦੇ ਕੋਲ ਪ੍ਰਭੂ ਪਤੀ ਨਹੀਂ ਹੈ। ਜਗਜੀਵਨ ਪੁਰਖ ਤਿਆਗਕ ਹੈ ਮਾਣਸ ਸੰਧੀ ਆਸ। ਸੋ ਮਨੁੱਖ ਕੀ ਕਰਦਾ ਹੈ ਇਸ ਤਪਤੀ ਅੱਗ ਵਿੱਚੋਂ, ਕਿਉਂਕਿ ਪ੍ਰਭੂ ਪਤੀ ਤਾਂ ਹੈ ਨਹੀਂ, ਤਾਂ ਇੱਕ ਮਾਨੁੱਖ ਦੀ ਆਸ ਲੈਂਦਾ ਹੈ, ਇੱਕ ਮਨੁੱਖ ਦੀ ਆਸ ਲੈਂਦਾ ਹੈ। ਉਹ ਕਰਤਾ ਨੂੰ ਛੱਡ ਕੇ ਕਿਰਤ ਦੇ ਪਿੱਛੇ ਚਲਾ ਜਾਂਦਾ ਹੈ, ਮਾਲਕ ਨੂੰ ਛੱਡ ਕੇ ਇੱਕ ਨੌਕਰ ਦੀ ਸੇਵਾਦਾਰੀ ਕਰਦਾ ਹੈ। ਦੋਵੇਂ ਪਾਏ ਵੀ ਗੁੱਚੀਏ ਗੱਲ ਪਈ ਇਸ ਜਮ ਕੀ ਫਾਸ ਦੂਹੇ ਪਾਏ ਵੀ ਗੁੱਚੀਏ ਦੂਸਰਾ ਕੀ ਹੈ ਦੂਹੇ ਪਾਏ ਕੀ ਹੈ ਮਾਇਆ ਮਾਂ ਮਾਇਆ ਤਾਂ ਕੀ ਹੈ ਛਾਇਆ ਜਿਸ ਤਰ੍ਹਾਂ ਪ੍ਰਭੂ ਨੇ ਇਸ ਜਗ ਦੀ ਰਚਨਾ ਕੀਤੀ ਨਾਲ ਮਾਇਆ ਦੀ ਵੀ ਰਚਨਾ ਕੀਤੀ ਮਾਇਆ ਹਰ ਵਕਤ ਸਾਡੇ ਪਾਸ ਹੈ ਅਸੀਂ ਮਾਇਆ ਦੇ ਵਿੱਚ ਹੀ ਰਹਿੰਦੇ ਹਾਂ ਇਹ ਜਿਹੜੀ ਸਾਡੀ ਪ੍ਰੋਪਰਟੀ ਹੈ ਇਹ ਵੀ ਮਾਇਆ ਹੈ ਸਾਡੇ ਰਿਸ਼ਤੇਦਾਰ ਵੀ ਮਾਇਆ ਹਨ ਅਤੇ ਭਰਮ ਵੀ ਮਾਇਆ ਹੈ ਇਸਦੇ ਵਿੱਚ ਹੀ ਅਸੀਂ ਰਹਿੰਦੇ ਹਾਂ ਇਸ ਖਚਿਤ ਤਾਂ ਅਸੀਂ ਪਰ ਮਾਇਆ ਅੱਗ ਹੈ ਅਸੀਂ ਅੱਗ ਦੇ ਨਾਲ ਰਹਿੰਦੇ ਹਾਂ ਸੋ ਦੋਵੇਂ ਪਾਏ ਵੀ ਗੁੱਛੀਏ ਗੱਲ ਪਈ ਇਸ ਚਮਕੀ ਫਾਸ ਅਸੀਂ ਮਾਇਆ ਵਿੱਚ ਫਸੇ ਰਹਾਂਗੇ ਤਾਂ ਫਿਰ ਜਮਦੀ ਫਾਸ ਸਾਡੇ ਨਾਲ ਲੱਗੇਗੀ ਜਿਹਾ ਬੀਜੇ ਸੋ ਲਾਉਣੇ ਮੱਥੇ ਜੋ ਲਿਖਿਆਸ ਜਿਹਾ ਬੀਜੇ ਸੋ ਲਾਉਣੇ ਮੱਥੇ ਜੋ ਲਿਖਿਆਸ ਇਹ ਜਿਹੜਾ ਸਾਡਾ ਸਰੀਰ ਹੈ ਇਸਦੇ ਵਿੱਚ ਜੋ ਅਸੀਂ ਬੀਜਾਂਗੇ ਉਹੀ ਅਸੀਂ ਖੱਟਾਂਗੇ ਉਹੀ ਜੋ ਬੀਜਾਂਗੇ ਅਗਰ ਅਸੀਂ ਕਿੱਕਰ ਬੀਜਦੇ ਹਾਂ ਤਾਂ ਅਸੀਂ ਹੋਰ ਕਿਸ ਤਰ੍ਹਾਂ ਤੁਹਾਨੂੰ ਮਿਲ ਸਕੇਗਾ ਦੋਵੇਂ ਪਾਏ ਵੀ ਗੁੱਚੀ ਹੈ ਯਲਫਾਈ ਇਸ ਚਮਕੀ ਫਾਸ ਜਿਹਾ ਬੀਜੇ ਸੋ ਲਾਉਣੇ ਪੱਥੇ ਜੋ ਲਿਖਿਆਸ ਜੋ ਬੀਜੋਗੇ ਉਹੀ ਕੱਟੋਗੇ ਉਹੀ ਉਹ ਕਰਮ ਜਿਹੜੇ ਹਨ ਸਾਡੇ ਕਰਮ ਬਣ ਜਾਂਦੇ ਹਨ ਜੋ ਬੀਜਾਂਗੇ ਜੋ ਕਰਮ ਕਰਾਂਗੇ ਉਹ ਇਸਦਾ ਨਤੀਜਾ ਅਸਰ ਤੁਹਾਨੂੰ ਮਿਲੇਗਾ ਅਸੀਂ ਇਹ ਨਹੀਂ ਹੋ ਸਕਦਾ ਕਿ ਅਸੀਂ ਬੁਰੇ ਕੰਮ ਕਰੀਏ ਨਤੀਜਾ ਅੱਛਾ ਹੋਵੇ ਪਰ ਮਨੁੱਖ ਇਹੀ ਚਾਹੁੰਦਾ ਹੈ ਕਿ ਬੁਰੇ ਕੰਮ ਕਰੇ ਨਤੀਜਾ ਅੱਛਾ ਹੋਵੇ ਉਹ ਸਿਰਫ ਇਹੀ ਗੱਲ ਹੈ ਲੇਕਿਨ ਜੇ ਤਨ ਜਿਹੜਾ ਹੈ ਜੋ ਕਰਮ ਕਰਾਂਗੇ ਉਹ ਕਰਮ ਸਾਡੇ ਕਰਮ ਬਣ ਕੇ ਕਿਸਮਤ ਬਣ ਕੇ ਪੱਤਰ ਦੇ ਲਿਖੇ ਜਾਂਦੇ ਹਨ ਜਿਹਾ ਵੀ ਜੇ ਸੋਲੋਂ ਨੇ ਮੱਥੇ ਜੋ ਲਿਖਿਆ ਜੋ ਮੱਥੇ ਜੋ ਲਿਖਿਆ ਹੋਇਆ ਹੈ ਸਾਨੂੰ ਉਹ ਸਾਨੂੰ ਸਾਨੂੰ ਉਸਦਾ ਅਸਰ ਹੋਏਗਾ ਹੀ ਹੋਏਗਾ ਇੱਕ ਸਾਖੀ ਆਉਂਦੀ ਹੈ ਗੁਰੂ ਇਤਿਹਾਸ ਵਿੱਚੋਂ ਕਿ 18ਵੀਂ ਸਦੀ ਦੇ ਵਿੱਚ ਸਿੱਖਾਂ 'ਤੇ ਬਹੁਤ ਜ਼ੁਲਮ ਢਾਏ ਗਏ ਸਨ ਉੱਥੇ ਦੋ ਸਿੱਖ ਸਨ ਬਾਪ ਅਤੇ ਬੇਟਾ ਸੁਬੇਖ ਸਿੰਘ ਅਤੇ ਉਸਦਾ ਬੇਟਾ ਬੇਟਾ ਬਹੁਤ ਖੂਬਸੂਰਤ ਸੀ ਔਰ ਸੁਬੇਖ ਸਿੰਘ ਜਿਹੜਾ ਸੀ ਉਹ ਇੱਕ ਸਰਕਾਰੀ ਨੌਕਰ ਸੀ ਉਸਨੇ ਸੋਚਿਆ ਕਿ ਮੈਂ ਆਪਣੇ ਬੇਟੇ ਨੂੰ ਵੀ ਫਾਰਸੀ ਸਿਖਾ ਦਾਂ ਤਾਂ ਕਿ ਉਹ ਵੀ ਅੱਛੀ ਨੌਕਰੀ 'ਤੇ ਜਾ ਸਕੇ ਮੌਲਵੀ ਕੋਲ ਭੇਜਿਆ ਗਿਆ ਅਤੇ ਮੌਲਵੀ ਕੋਲੋਂ ਉਹ ਅੱਛੀ ਜਲਦੀ ਜਲਦੀ ਸ਼ਿਕਸ਼ਾ ਗਿਆ ਗ੍ਰਹਿਣ ਕਰ ਗਿਆ ਉਸਨੇ ਸੋਚਿਆ ਕਿ ਉਹਨੇ ਆਪਣੀ ਬੇਟੀ ਦੇ ਵਿਆਹ ਕਰ ਦੀ ਇਸਦੇ ਨਾਲ ਅਗਰ ਮੁਸਲਮਾਨ ਨਾਲ ਵਿਆਹ ਕਰਨਾ ਹੈ ਤਾਂ ਫਿਰ ਮੁਸਲਮਾਨ ਬਣਨਾ ਪੈਂਦਾ ਹੈ ਸੋ ਉਸ ਬੇਟੇ ਨੇ ਕਿਹਾ ਮੈਂ ਮੁਸਲਮਾਨ ਨਹੀਂ ਬਣ ਸਕਦਾ ਕਰਦੇ ਕਰਦੇ ਸੂਬੇਦਾਰ ਤੱਕ ਚੀਜ਼ ਪਹੁੰਚੀ ਅਤੇ ਸੂਬੇਦਾਰ ਨੇ ਬਾਪ ਅਤੇ ਬੇਟੇ ਦੋਨਾਂ ਨੂੰ ਕੈਦ ਕਰਤਾ ਸੁਬੇਖ ਸਿੰਘ ਬੇਟਾ ਹੈ ਬਾਪ ਹੈ ਸ਼ਾਬਾਖ ਸਿੰਘ ਬੇਟਾ ਹੈ ਹੁਣ ਸ਼ਾਬਾਖ ਸਿੰਘ ਨੂੰ ਤਸੀਹੇ ਦਿੱਤੇ ਜਾ ਰਹੇ ਹਨ ਖੂਬ ਮਾਰੇ ਪਿੱਟੇ ਜਾ ਰਹੇ ਕਿ ਤੂੰ ਮੁਸਲਮਾਨ ਬਣ ਜਾ ਕਰਦੇ ਕਰਦੇ ਇੱਕ ਵਕਤ ਆਇਆ ਕਿ ਸ਼ਾਬੇਖ ਸਿੰਘ ਕਿੰਨਾ ਤਕਲੀਫ 'ਚ ਆਇਆ ਕਹਿੰਦਾ ਮੈਂ ਸਿੱਖੀ ਛੱਡੀ ਤਾਂ ਸੁਬੇਖ ਸਿੰਘ ਜਿਹੜਾ ਕਿ ਪੱਕਾ ਸਿੱਖ ਸੀ ਉਸਨੇ ਕਿਹਾ ਇਹ ਨਹੀਂ ਹੋ ਸਕਦਾ ਉਸਨੇ ਕਿਹਾ ਮੇਰਾ ਸਿੱਖ ਮੇਰਾ ਬੇਟਾ ਸਿੱਖੀ ਨਹੀਂ ਤਿਆਗ ਸਕਦਾ ਕਿਉਂਕਿ ਉਹਨਾਂ ਦਿਨਾਂ ਵਿੱਚ ਕਿਸੇ ਨੇ ਵੀ ਸਿੱਖੀ ਨਹੀਂ ਸੀ ਛੱਡੀ ਹੁਣ ਸੁਬੇਖ ਸਿੰਘ ਵੀ ਕੈਦੀ 'ਚ ਹੈ ਉਸਨੂੰ ਤਸੀਹੇ ਦਿੱਤੇ ਜਾ ਰਹੇ ਹਨ ਕਿਉਂਕਿ ਉਹ ਵੀ ਆਪਣੇ ਬੇਟੇ ਦਾ ਅਤੇ ਨਾਲ ਪੱਕਾ ਸੀ ਉਹ ਗਿਆ ਆਪਣੇ ਬੇਟੇ ਕੋਲੋਂ ਕਹਿੰਦਾ ਤੁਹਾਨੂੰ ਕੀ ਤਕਲੀਫ ਕਹਿੰਦਾ ਮੈਂ ਹੋਰ ਤਸੀਹੇ ਨਹੀਂ ਸਹਿ ਸਕਦਾ ਸੁਬੇਖ ਸਿੰਘ ਨੂੰ ਇੱਕ ਜੁਗਤ ਸੁਜੀ ਕੇ ਜਿਹੜਾ ਇੱਕ ਸੀ ਕਿ ਜਿਹੜਾ ਸਿੱਖ ਦੇ ਚਰਨਾਂ ਦੀ ਧੂਲ ਜਿਹੜੀ ਹੈ ਔਰ ਉਹ ਮੱਥੇ 'ਤੇ ਲੱਗੇ ਤਾਂ ਮੱਥੇ 'ਤੇ ਜਿਹੜੇ ਲੇਖ ਲੇਖ ਹੈ ਨਾ ਪੂਰੇ ਕਰਮ ਦੂਰ ਹੋ ਸਕਦੇ ਹਾਂ। ਕਿਉਂਕਿ ਸ਼ਾਬੇਗ ਨੇ ਸੁਬੇਖ ਸਿੰਘ ਨੇ ਸੋਚਿਆ ਕਿ ਜ਼ਰੂਰ ਜਿਹੜੇ ਮੇਰੇ ਜਿਹੜੇ ਕਰਮ ਜਿਹੜੇ ਬੇਟੇ 'ਤੇ ਕਰਮ ਹਨ ਖਰਾਬ ਹਨ। ਤਾਂ ਉਸਨੇ ਆਪਣੇ ਜੁੱਤੀ ਦੀ ਜਿਹੜੀ ਰਾਖ ਸੀ ਚੁੱਕ ਕੇ ਸ਼ਾਬੇਗ ਸਿੰਘ ਨੇ ਮੱਥੇ 'ਤੇ ਲਗਾ ਦਿੱਤੀ ਉਸ ਕੋਲ ਜੈਕਾਰਾ ਗਜਾਇਆ ਉਸਦੇ ਲੇਖ ਠੀਕ ਹੋ ਗਏ। ਕਿਉਂਕਿ ਜਿਹੜੇ ਕਰਮਾਂ ਜਿਹੜੇ ਲੇਖ ਹਨ ਜਿਹੜੇ ਸਤਸੰਗਤ ਦੇ ਦੂਰ ਹਨ ਸੰਗਤ ਦੇ ਚਰਨ ਦੇ ਧੂਲ ਹੈ ਉਸਦੇ ਬੜੀ ਬੜੀ ਉਸਦੇ ਪ੍ਰਭਾਵ ਬਹੁਤ ਹੁੰਦਾ ਹੈ। ਸੋ ਉਸਨੇ ਸ਼ਾਬੇਗ ਸਿੰਘ ਦੇ ਲੇਖ ਦੂਰ ਕਰਤੇ ਅਤੇ ਦੋਨਾਂ ਨੂੰ ਫਿਰ ਸ਼ਹੀਦ ਕੀਤਾ ਗਿਆ ਚਰਖੜੀ 'ਤੇ ਚੜ੍ਹਾ ਕੇ। ਅਸੀਂ ਅਰਦਾਸ ਕਰਦੇ ਹਾਂ ਚਰਖੜੀਆਂ 'ਤੇ ਚੜ੍ਹਾਏ ਗਏ ਸੁਬੇਗ ਅਤੇ ਸ਼ਾਬੇਗ ਸਿੰਘ ਨੂੰ ਚਰਖੜੀ 'ਤੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ ਸੀ। ਲੇਕਿਨ ਜਿਹੜੀ ਧੂੜ ਸੀ ਉਸਦੇ ਨਾਲ ਉਸਦੇ ਲੇਖ ਠੀਕ ਹੋ ਗਏ। ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆ ਜੋ ਮੱਥੇ 'ਤੇ ਲਿਖਿਆ ਹੋਇਆ ਹੈ ਉਹ ਸਾਨੂੰ ਫਿਰ ਕਬੂਲ ਕਰਨਾ ਪਏਗਾ। ਰਹਿਣ ਵਿਹਾਣੀ ਪਛਤਾਣੀ ਉਛਲੀ ਗਈ ਨਿਰਾਸ ਹੁਣ ਰਹਿਣ ਵਿਹਾਣੀ ਹੁਣ ਰਾਤ ਬੀਤ ਗਈ ਜੇ ਜੀਵ ਆਤਮਾ ਹੈ ਪਛਤਾ ਰਹੀ ਹੈ। ਰਹਿਣ ਕਿਹੜੀ ਹੈ ਰਹਿਣਾ ਜ਼ਿੰਦਗੀ ਹੈ ਜੀਵਨ ਜੀਵਨ ਰੂਪੀ ਰਾਤ ਬੀਤ ਗਈ ਲੇਕਿਨ ਕਿਉਂਕਿ ਅਸੀਂ ਨਾਮ ਨਹੀਂ ਜਪਿਆ ਅਤੇ ਜੀਵ ਆਤਮਾ ਹੈ ਉਹ ਪਛਤਾਉਂਦੀ ਵੀ ਛੱਡ ਕੇ ਚਲੀ ਗਈ ਵੀ ਸਾਡਾ ਜੇ ਸਰੀਰ ਦੋ ਸਰੀਰ ਦੇ ਦੋ ਹਿੱਸੇ ਹਨ ਇੱਕ ਸਥੂਲ ਹੈ ਅਤੇ ਇੱਕ ਸੂਖਸ਼ਮ ਹੈ। ਸਥੂਲ ਹੈ ਦੇਹ ਜਿਹੜੀ ਕਿ ਪਿੱਛੇ ਰਹਿ ਜਾਏਗੀ ਅਤੇ ਸੂਖਸ਼ਮ ਹੈ ਉਹ ਆਤਮਾ ਉਹ ਚਲੀ ਜਾਏਗੀ ਅੱਗੇ ਕਿਉਂਕਿ ਜਿਹੜੀ ਦੇਹ ਹੈ ਉਹ ਸੰਸਾਰੀ ਹੈ ਉਸਨੂੰ ਜਨਮ ਦਿੱਤਾ ਮਾਤਾ ਪਿਤਾ ਨੇ ਇਹ ਪੰਜ ਤੱਤਾਂ ਦੀ ਬਣੀ ਹੋਈ ਹੈ ਇਹ ਸੰਸਾਰੀ ਹੈ ਸੰਸਾਰ ਦੇ ਸਾਰੇ ਕਾਰ ਵਿਹਾਰ ਕਰਦੀ ਹੈ। ਲੇਕਿਨ ਜਿਹੜੀ ਸੂਖਸ਼ਮ ਹੈ ਉਹ ਆਤਮਾ ਹੈ ਉਹ ਪ੍ਰਭੂ ਦੀ ਦਿੱਤੀ ਹੋਈ ਹੈ ਉਹਦਾ ਕਨੈਕਸ਼ਨ ਪ੍ਰਭੂ ਨਾਲ ਹੈ ਔਰ ਇਸ ਦੇਹ ਦਾ ਰਿਸ਼ਤਾ ਹੈ ਮਾਤਾ ਪਿਤਾ ਨਾਲ ਸੰਸਾਰ ਨਾਲ। ਸੋ ਦੇਹ ਨੇ ਅੱਛੇ ਕਰਮ ਨਹੀਂ ਕੀਤੇ ਸੋ ਆਤਮਾ ਜਿਹੜੀ ਹੈ ਉਹ ਫਿਰ ਪਛਤਾਉਂਦੀ ਹੋਈ ਆਪਣੇ ਲੋਕ ਨੂੰ ਚਲੀ ਜਾਂਦੀ ਜਿੱਥੇ ਵੀ ਜਾਏਗੀ ਜਿੱਥੇ ਵੀ ਕਰਮ ਹੋਣਗੇ ਉਸਦੇ। ਸੋ ਰਹਿਣ ਵਿਹਾਣੀ ਪਛਤਾਣੀ ਉਛਲੀ ਗਈ ਨਿਰਾਸ ਜਿਨ ਪਰਜਨ ਕੋ ਸਾਧੂ ਭੇਟੀ ਹੈ ਸੋ ਦਰਗੇ ਹੋਈ ਖਲਾਸ। ਕਿਉਂਕਿ ਜਿਨ੍ਹਾਂ ਨੂੰ ਇੱਕ ਗਾਈਡ ਮਿਲ ਗਿਆ ਹੈ ਜਿਸਨੇ ਇੱਕ ਰਸਤਾ ਦਿਖਾ ਦਿੱਤਾ ਹੈ ਜਿਨ ਕੋ ਸਾਧੂ ਭੇਟਿਓ ਜਿਨ੍ਹਾਂ ਨੂੰ ਸਾਧੂ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਹੈ ਜਿਹਨੇ ਰਸਤਾ ਦਿਖਾ ਦਿੱਤਾ ਹੈ ਸੋ ਦਰਗੇ ਹੋਏ ਖਲਾਸ ਉਹ ਫਿਰ ਦਰਗਾਹ ਵਿੱਚ ਉਹ ਮੁਕਤ ਹੋ ਗਏ। ਕਿਉਂਕਿ ਸਾਧੂ ਨੇ ਕਿਉਂ ਗੁਰੂ ਨੇ ਰਸਤਾ ਦਿਖਾ ਦਿੱਤਾ ਪਰ ਨਾਮ ਜਪਣਾ ਹੈ। ਸੋ ਜਿਨ੍ਹਾਂ ਨੇ ਨਾਮ ਜਪ ਲਿਆ ਹੈ ਜਿਨ੍ਹਾਂ ਨੇ ਚੰਗੇ ਕਰਮ ਕਰ ਲਏ ਹਨ ਉਹ ਫਿਰ ਦਰਗੇ ਹੋਏ ਖਲਾਸ ਉਹ ਦਰਗਾਹ ਵਿੱਚ ਸੁਰਖਰੂ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਜੀਵ ਆਤਮਾ ਕਹਿੰਦੀ ਹੈ ਕਿ ਪ੍ਰਭੂ ਕਿਰਪਾ ਕਰੋ ਆਪਣੇ ਚਰਨਾਂ ਦੀ ਚਾਹਤ ਬਖਸ਼ੋ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ। ਇੱਥੇ ਗੁਰੂ ਸਾਹਿਬ ਦਰਸ਼ਨ ਨਹੀਂ ਮੰਗ ਰਹੇ ਦਰਸ਼ਨ ਦੀ ਪਿਆਸ ਮੰਗ ਰਹੇ। ਦਰਸ਼ਨ ਤਾਂ ਇੱਕ ਵਾਰੀ ਹੋ ਕੇ ਖਤਮ ਹੋ ਜਾਣਗੇ ਲੇਕਿਨ ਪਿਆਸ ਹਮੇਸ਼ਾ ਰਹੇਗੀ। ਗੁਰੂ ਸਾਹਿਬ ਕਹਿ ਰਹੇ ਕਿ ਪ੍ਰਭੂ ਦਰਸ਼ਨਾਂ ਦੀ ਪਿਆਸ ਦੇ ਦਰਸ਼ਨ ਦੇਖੋ ਸ਼੍ਰਵਣ ਦਰਸ਼ਨ ਹਨ ਸਵਪਨ ਦਰਸ਼ਨ ਹਨ ਚਿੱਤਰ ਦਰਸ਼ਨ ਹਨ ਅਤੇ ਪ੍ਰਤੱਖ ਦਰਸ਼ਨ ਹਨ। ਅੱਛੇ ਅੱਛੇ ਪ੍ਰਭੂ ਦੇ ਗੁਣ ਸੁਣ ਕੇ ਆਪਣੇ ਮਨ ਵਿੱਚ ਇੱਕ ਇੱਕ ਮੂਰਤੀ ਪੈਦਾ ਕਰ ਲੈਣੀ ਹੈ। ਸ਼੍ਰਵਣ ਦਰਸ਼ਨ ਸੁਣ ਕੇ ਆਪਣੇ ਮਨ ਵਿੱਚ ਇੱਕ ਮੂਰਤੀ ਬਣਾ ਕੇ ਦਰਸ਼ਨ ਕਰ ਲੈਣਾ। ਸਵਪਨ ਦਰਸ਼ਨ ਅਤੇ ਸੁਪਨੇ ਵਿੱਚ ਦੇਖ ਕੇ ਦਰਸ਼ਨ ਕਰ ਲੈਣੇ। ਚਿੱਤਰ ਦਰਸ਼ਨ, ਚਿੱਤਰ ਬਣੇ ਹੋਏ ਵਿੱਚ ਦਰਸ਼ਨ ਕਰਨੇ। ਅਤੇ ਪ੍ਰਤੱਖ ਦਰਸ਼ਨ, ਅਤੇ ਪ੍ਰਤੱਖ ਦਰਸ਼ਨ, ਪ੍ਰਤੱਖ ਦਰਸ਼ਨ ਵਾਸਤੇ ਤੁਹਾਨੂੰ ਐਸੀ ਅਵਸਥਾ ਪ੍ਰਾਪਤ ਕਰਨੀ ਪਏਗੀ ਕਿ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਏ। ਉਹ ਪ੍ਰਤੱਖ ਦਰਸ਼ਨ ਹੋ ਜਾਣਗੇ। ਗੁਰੂ ਸਾਹਿਬਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਤੋਂ ਹੀ ਜੀਵਨ ਮੁਕਤੀ 'ਤੇ ਜ਼ੋਰ ਦਿੱਤਾ ਹੈ ਕਿ ਇਸ ਹਯਾਤੀ ਵਿੱਚ, ਇਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਏ। ਔਰ ਮੁਕਤੀ ਪ੍ਰਾਪਤ ਕਿਸ ਤਰ੍ਹਾਂ ਹੁੰਦੀ ਹੈ? ਮੁਕਤੀ ਪ੍ਰਾਪਤ ਹੁੰਦੀ ਹੈ ਕਿ ਜਿਹੜੇ ਅਸੁਰੀ ਗੁਣ ਹਨ, ਜਿਹੜੇ ਰਾਕਸ਼ਾਂ ਵਾਲੇ ਗੁਣ ਹਨ, ਉਹਨਾਂ ਨੂੰ ਤਿਆਗਣਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਵਾਸ਼ਨਾ, ਦੁਐਸ਼ ਭਾਵ, ਇਹ ਅਸੁਰੀ ਗੁਣ ਹਨ। ਇਹ ਨੈਗੇਟਿਵ ਫੈਕਟਰਸ ਹਨ, ਇਹ ਅੱਗ ਸਰੂਪ ਸਾਨੂੰ ਪਿੱਛੇ ਪਾਉਂਦੇ ਹਨ। ਕਿ ਅਗਾਂਹ ਵਧੂ ਜਿਹੜੇ ਗੁਣ ਹਨ, ਇਹ ਦੈਵੀ ਗੁਣ ਹਨ, ਉਹ ਹੈ ਇਸਦੇ ਵਿਪਰੀਤ। ਸਤ, ਸੰਤੋਖ, ਦਇਆ, ਧਰਮ, ਪਰਉਪਕਾਰ, ਇਹ ਹਨ ਦੈਵੀ ਗੁਣ। ਖਿਮਾ, ਈਰਖਾ ਨਾ ਕਰਨਾ, ਇਹ ਹਨ ਦੈਵੀ ਗੁਣ। ਇਹਨਾਂ ਨੂੰ ਅਪਣਾਉਣਾ ਹੈ। ਇਹਨਾਂ ਨੂੰ ਅਪਣਾ ਕੇ ਇਨਸਾਨ ਜੀਵਨ ਮੁਕਤ ਹੁੰਦਾ ਹੈ। ਜੀਵਨ ਮੁਕਤ ਜਿਹੜਾ ਕਿ ਇਸ ਜ਼ਿੰਦਗੀ ਦੇ ਵਿੱਚ ਜੀਂਦੇ ਹੋਏ ਸਭ ਕੁਝ ਸਹਿਣ ਕਰ ਸਕੇ। ਅਸੀਂ ਸਭ ਮਾਇਆ ਵਿੱਚ ਰਚਿਤ ਹਾਂ। ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਦੁਨੀਆ ਛੱਡ ਦੇ। ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਤੇਰੇ ਮਹਿਲ ਮਾੜੀਆਂ ਨਾ ਹੋਣ। ਕੁਲ ਪਹਿਲੇ ਹਾਥੀ ਘੋੜੇ ਹੁੰਦੇ ਸਨ, ਹੁਣ ਕਾਰ ਹੈ, ਲੋਕ ਹਵਾਈ ਜਹਾਜ਼ ਵੀ ਰੱਖਦੇ ਹਨ। ਗੁਰੂ ਸਾਹਿਬ ਇਹ ਨਹੀਂ ਕਹਿ ਰਹੇ। ਉਸ ਕਹਿੰਦੇ ਕੁਛ ਸਭ ਕੁਛ ਹੋਵੇ, ਤੂੰ ਖਚਿਤ ਨਾ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਬਾਕੀ ਗੁਰੂਆਂ ਨੇ ਵੀ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜੋ ਕਿ ਸ਼ਾਂਤੀ ਦੇ ਮੂਰਤ ਸਨ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵੀ ਰਚਿਆ ਅਤੇ ਫਿਰ ਪੋਥੀ ਸਾਹਿਬ ਦੀ ਰਚਨਾ ਵੀ ਕੀਤੀ। ਕਿਉਂਕਿ ਕਿਸੇ ਵੀ ਪੰਥ ਦੇ ਵਾਸਤੇ, ਕਿਸੇ ਵੀ ਗਰੁੱਪ ਦੇ ਵਾਸਤੇ, ਇੱਕ ਪ੍ਰੋਪਰ ਪੰਥ ਕੈਲਾਮ ਦੇ ਵਾਸਤੇ ਕੁਝ ਚੀਜ਼ਾਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲੇ ਉਸ ਪੰਥ ਨੂੰ ਰਚਿਆ ਕਿਸਨੇ? ਸਾਡੇ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਫਿਰ ਇੱਕ ਐਸਾ ਮੰਦਿਰ ਜਿੱਥੇ ਕਿ ਉਹ ਆਪਣੀ ਪੂਜਾ ਕਰ ਸਕਣ, ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ ਗਈ। ਔਰ ਗ੍ਰੰਥ ਜਿਹਦੇ ਵਿੱਚ ਨਾਮ ਲਿਖਿਆ ਹੋਵੇ ਉਹ ਪੋਥੀ ਸਾਹਿਬ, ਪੋਥੀ ਸਾਹਿਬ ਦਾ ਹਰਿਮੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਪਲਬਧੀ ਹੈ। ਸੋ ਉਹ ਆਪਣੇ ਸਿੱਖਾਂ ਨੂੰ ਕਹਿੰਦੇ ਕਿ ਵਪਾਰ ਕਰੋ, ਦੂਰ ਦੂਰ ਜਾਓ, ਵਪਾਰ ਕਰੋ, ਇਸ ਦੇ ਨਾਲ ਤੁਹਾਡੀ ਆਰਥਿਕ ਅਵਸਥਾ ਅੱਛੀ ਹੋਏਗੀ ਅਤੇ ਨਾਲ ਧਰਮ ਦਾ ਪ੍ਰਚਾਰ ਵੀ ਹੋਏਗਾ। ਇੱਕ ਸੀ ਭਾਈ ਗੁਰਮੁਖ, ਭਾਈ ਗੁਰਮੁਖ ਆਇਆ ਕਾਬੁਲ ਤੋਂ ਕੋੜੇ ਲੈ ਕੇ ਅਤੇ ਪੁੱਛਦਾ ਗੁਰੂ ਮਹਾਰਾਜ ਨੂੰ ਕਿ ਤੁਸੀਂ ਜੋ ਕਹਿੰਦੇ ਹੋ ਕਿ ਜੀਵਨ ਮੁਕਤ ਸਿੱਖ ਹਨ, ਕੌਣ ਹਨ, ਦਰਸ਼ਨ ਕਰਾਓ। ਤਾਂ ਗੁਰੂ ਸਾਹਿਬ ਨੇ ਕਿ ਹੈ ਤਾਂ ਅਨੇਕ, ਲੇਕਿਨ ਇੱਕ ਕੋਲ ਭੇਜਦਾ ਤੈਨੂੰ, ਗੁਜਰਾਤ ਵਿੱਚ ਆ। ਗੁਜਰਾਤ ਸਟੇਟ ਨਹੀਂ, ਗੁਜਰਾਤ ਸ਼ਹਿਰ ਜਾਂ ਪੰਜਾਬ ਵਿੱਚ ਹੈ। ਫਲਾਂ ਫਲਾਂ ਪਿੰਡ ਵਿੱਚ ਜਾ ਕੇ ਭਾਈ ਗਰੀਬ ਦਾ ਨਾਂ ਪੁੱਛੋ, ਉਹ ਸਮਝਾਏਗਾ ਤੈਨੂੰ। ਉਸ ਪਿੰਡ ਵਿੱਚ ਪਹੁੰਚ ਕੇ ਭਾਈ ਗੁਰਮੁਖ ਭਾਈ ਗਰੀਬ ਦਾ ਨਾਂ ਪੁੱਛ ਰਿਹਾ ਹੈ। ਉਹਨੇ ਕਿਹਾ ਹਾਂਜੀ, ਉਹ ਤਾਂ ਨੰਬਰਦਾਰ ਹੈ, ਇੱਥੋਂ ਦਾ, ਸਾਹਮਣੇ ਉਹ ਕਰ ਦੇਖੋ, ਉਸਦੇ ਪੁੱਤਰ ਦਾ ਵਿਆਹ ਹੈ ਕੱਲ੍ਹ, ਵਿਆਹ ਦੀਆਂ ਤਿਆਰੀਆਂ ਹੋਈਆਂ, ਸਾਹਮਣੇ ਕਰ ਰਿਹਾ ਹੈ। ਉੱਥੇ ਪਹੁੰਚਿਆ, ਖੁਸ਼ੀ ਦਾ ਮਾਹੌਲ ਸੀ। ਪਹਿਲੇ ਲੋਕ ਕੇਟਰਿੰਗ ਨਹੀਂ ਸੀ ਕਰਵਾਉਂਦੇ, ਹਲਵਾਈ ਘਰ ਬੁਲਾਉਂਦੇ ਸੀ। ਹਲਵਾਈ ਸਨ, ਮਿਠਾਈਆਂ ਬਣ ਰਹੀਆਂ ਸਨ, ਮਹਿੰਦੀ ਲੱਗ ਰਹੀ ਸੀ। ਅਤੇ ਭਾਈ ਭਾਈ ਗਰੀਬ ਕਿੱਥੇ ਹੈ, ਕੋਨੇ 'ਚ ਬੈਠਾ। ਪਹੁੰਚਿਆ ਉੱਥੇ ਤਾਂ ਤੱਪੜ ਸੀ ਰਿਹਾ ਸੀ, ਤੱਪੜ ਤੱਪੜ ਹੁੰਦਾ ਫਟੀ ਹੋਈ ਦਰੀ ਨੂੰ ਟਾਂਕੇ ਲਗਾਉਣਾ, ਅਤੇ ਨਾਲ ਇੱਕ ਪੌੜੀ ਵੀ ਪਈ ਸੀ। ਅਤੇ ਗੁਰਮੁਖ ਬੈਠਾ ਰਿਹਾ ਉੱਥੇ, ਕਹਿੰਦੇ ਭਾਈ ਸਾਹਿਬ ਕੀ ਤੁਹਾਡੇ ਬੇਟੇ ਦਾ ਵਿਆਹ ਹੈ, ਸਿੱਖੀ ਬੰਦੇ ਮਾੜੇ ਕੰਮ ਕਰ ਰਹੇ ਹੋ। ਤਾਂ ਭਾਈ ਗਰੀਬ ਨੇ ਕਿਹਾ ਇਸਦੀ ਵੀ ਲੋੜ ਪੈ ਸਕਦੀ ਹੈ, ਆਓ ਉੱਠੋ, ਵਿਆਹ ਹੋ ਰਿਹਾ, ਵਿਆਹ ਦੇ ਵਿੱਚ ਚੰਗੀਆਂ ਮਾਣੋ, ਖੁਸ਼ੀਆਂ ਮਾਣੋ ਵਿਆਹ ਦੀਆਂ। ਅਗਲੇ ਦਿਨ ਬਰਾਤ ਚੜ੍ਹੀ, ਭਾਈ ਗਰੀਬ ਦੇ ਬੇਟੇ ਦਾ ਵਿਆਹ ਹੋਇਆ, ਨੂੰਹ ਘਰ ਆਈ। ਉਸ ਰਾਤ ਨੂੰ ਉਹਦੇ ਬੇਟੇ ਦੇ ਪੇਟ ਵਿੱਚ ਐਸਾ ਸੂਲ ਪਿਆ, ਅਜੇ ਦਰਦ ਹੋਈ ਕਿ ਉਹਦੀ ਮੌਤ ਹੋ ਗਈ। ਉਸ ਰਾਤ ਉਸਦੀ ਮੌਤ ਹੋ ਗਈ ਬੇਟੇ ਦੀ। ਅਗਲੇ ਦਿਨ ਸਵੇਰੇ ਭਾਈ ਗਰੀਬ ਜੀ ਉੱਠੇ, ਇਸ਼ਨਾਨ ਕੀਤਾ, ਤੱਪੜ ਵਿਛਾਇਆ, ਪੌੜੀ ਲੈ ਕੇ ਆਏ, ਅਰਥੀ ਸਜਾਈ ਬੇਟੇ ਦੀ, ਸੰਸਕਾਰ ਕੀਤਾ, ਵਾਪਸ ਆ ਕੇ ਲੋਕਾਂ ਕੋਲੋਂ ਅਫਸੋਸ ਪ੍ਰਗਟਾਵਾ ਸੁਣ ਰਹੇ। ਅਤੇ ਗੁਰਮੁਖ ਕਹਿੰਦੇ ਭਾਈ ਸਾਹਿਬ, ਅਗਰ ਤੁਹਾਨੂੰ ਪਤਾ ਸੀ ਕਿ ਤੁਹਾਡੇ ਬੇਟੇ ਨੇ ਚਲੇ ਜਾਣਾ ਹੈ ਤਾਂ ਵਿਆਹ ਕਿਉਂ ਕੀਤਾ? ਗੁਰੂ ਸਾਹਿਬ ਦੇ ਨਜ਼ਦੀਕ ਹੋਤੇ ਉਹਨਾਂ ਨੇ ਇਸਦੀ ਜ਼ਿੰਦਗੀ ਕਿਉਂ ਨਹੀਂ ਮੰਗ ਲਈ? ਭਾਈ ਗਰੀਬ ਨੇ ਕਿਹਾ ਕਿ ਭਾਈ ਸਾਹਿਬ, ਜਿਹੜਾ ਜੋ ਕੁਛ ਕਰਮਾਂ 'ਚ ਲਿਖਿਆ ਨਾ, ਉਹ ਤਾਂ ਹੋਣਾ ਹੀ ਹੋਣਾ, ਪਰ ਲੱਭ ਦੇ ਰਸਤੇ ਵਿੱਚ ਨਹੀਂ ਆਉਣਾ ਚਾਹੀਦਾ। ਬੇਟੇ ਦਾ ਵਿਆਹ ਹੋਣਾ ਸੀ ਸੋ ਹੋ ਗਿਆ, ਮ੍ਰਿਤੂ ਹੋਣੀ ਸੀ ਸੋ ਹੋ ਗਈ। ਬਾਕੀ ਗੁਰੂ ਕੋਲੋਂ ਨਾ ਮੰਗੀ ਤਾਂ ਨਾ ਕਿ ਆਪਣੇ ਬੇਟੇ ਦੀ ਜ਼ਿੰਦਗੀ। ਇਹ ਹੈ ਜੀਵਨ ਮੁਕਤੀ ਦਾ ਉਦਾਹਰਣ। ਇੱਕ ਮੈਂ ਨਹੀਂ ਕਹਿ ਰਿਹਾ ਕਿਸੇ ਜ਼ਿੰਦਗੀ 'ਚ ਐਸਾ ਕਦੀ ਵੀ ਬੀਤੇ, ਲੇਕਿਨ ਐਸਾ ਹੁੰਦਾ ਹੈ। ਇਹ ਹੈ ਜੀਵਨ ਮੁਕਤ, ਇਹ ਬਹੁਤ ਉਦਾਹਰਣ ਹਨ ਕਿ ਅਸੀਂ ਨਹੀਂ ਕਹਿੰਦੇ ਕਿ ਪ੍ਰਭੂ ਦੀ ਰਜ਼ਾ 'ਚ ਰਾਜ਼ੀ ਰਹੋ, ਰਜ਼ਾ 'ਚ ਰਾਜ਼ੀ ਰਹਿਣਾ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿੰਦੂ ਚਾ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਤੇਰੇ ਬਿਨਾਂ ਹੋਰ ਕੋਈ ਨਹੀਂ, ਤੂੰ ਹੀ ਹੈ ਜਿਸ ਨੇ ਇਹ ਪ੍ਰਭੂ ਇਸ ਜ਼ਿੰਦਗੀ ਇਸ ਨੂੰ ਰਚਿਆ ਜੀਵਨ ਨੂੰ, ਔਰ ਇਸੇ ਤੋਂ ਦੇਣਾ ਵੀ ਤੂੰ ਦਿੱਤਾ ਹੈ, ਪਰਵਰਿਸ਼ ਤੂੰ ਕਰੇਗਾ, ਸਹਾਰ ਵੀ ਤੂੰ ਕਰੇਗਾ। ਤੁਝ ਬਿੰਦੂ ਜਾਖੋ ਨਹੀਂ, ਨਾਨਕ ਹੀ ਅਰਦਾਸ। ਅਸਾੜ ਸੁਗੰਧਾ ਤਿਸ ਲਗੈ, ਰਸਾਨ ਅਸਾੜ ਸੁਗੰਧਾ ਕਿਸ ਨੂੰ ਲੱਗਦਾ ਹੈ, ਕਿਸੇ ਪਾਸੇ ਖੁਸ਼ੀਆਂ ਦਾ ਭਰਿਆ ਹੋਇਆ ਹੈ। ਅਸਾੜ ਸੁਗੰਧ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਅਸਾੜ ਦਾ ਮਹੀਨਾ, ਹਾੜ ਦਾ ਮਹੀਨਾ ਉਸੇ ਪਾਸੇ ਸੁਹਾਵਣਾ ਹੈ ਜਿਸ ਮਨ ਹਰ ਚਰਨ ਨਿਵਾਸ, ਜਿਸਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੈ, ਹਰੀ ਦੇ ਨਾਮ ਦਾ ਨਿਵਾਸ ਹੈ। ਸੋ ਅਸਾੜ ਦਾ ਮਹੀਨਾ ਜਿਹੜਾ ਹੈ ਤਪਸ਼ ਭਰਿਆ ਹੈ, ਅੱਗ ਬਰਸਾਉਂਦਾ ਹੈ ਔਰ ਜੀਵ ਜੰਤੂਆਂ ਨੂੰ, ਮਨੁੱਖਾਂ ਨੂੰ ਸਭ ਨੂੰ ਤਕਲੀਫ ਦਿੰਦਾ ਹੈ। ਲੇਕਿਨ ਇਸ ਤਪਦੇ ਹੋਏ ਜੀਵ ਦੇ ਵਿੱਚ ਜਿਨ੍ਹਾਂ ਨੇ ਨਾਮ ਨੂੰ ਅਪਣਾ ਲਿਆ ਹੈ, ਜਿਹਦੇ ਮਨ ਵਿੱਚ ਨਾਮ ਵਸ ਗਿਆ ਹੈ, ਉਹ ਸੁਰਖਰੂ ਹੋ ਜਾਂਦੇ ਆ। ਆਖੀਰ ਦੇ ਵਿੱਚ, ਗੁਰੂ ਮਹਾਰਾਜ ਦੇ ਅਖੀਰ ਦੇ ਵਿੱਚ ਇੱਕ ਚੈਪਟਰ ਆਉਂਦਾ ਹੈ, ਸਲੋਕ 12 ਤੋਂ ਵਧੀਕ। ਉਹ ਸਲੋਕ ਜਿਹੜੇ ਕਿ 12 ਤੋਂ ਵਧੀਕ ਸਨ, ਕਿਉਂਕਿ ਜ਼ਿਆਦਾਤਰ ਬਾਣੀ 12 ਵਿੱਚ ਰਚੀ ਗਈ ਹੈ। ਉਸ ਤੋਂ ਬਾਅਦ ਬਾਣੀ ਵਕਤ ਦੇ ਆਧਾਰਿਤ ਹੈ, ਵਕਤ ਇਸ ਜਿਹੜਾ 12 ਮਹਾ ਇਹ ਵਕਤ ਹੀ ਹੈ। ਵਕਤ ਦੀ ਜੀ ਛੋਟੀ ਇਕਾਈ ਹੈ ਉਹ ਹੈ ਨਿਮਕ। ਘੜੀਆਂ ਤਾਂ ਹੁਣ ਆ ਗਈਆਂ ਨਾ, ਨਿਮਕ ਸੀ, ਅੱਖ ਚਪਕਣ ਨੂੰ ਨਿਮਕ ਕਹਿੰਦੇ ਆ। और गुरु साहब कहते हैं विश्वे चसियां कड़ियां पैरां तिथि वारी माओ हुआ। ये सब वक्त दिया कैटेगरीज हैं, नमक दे 15 नमक दे विश्वे ते करते 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 महीने बने, दिन बने, महीने बने, फिर साल बने, साल बने, तो फिर युग युग बने, बीतते जा रहे हैं। लेकिन प्रभु उठे ही है, सूरज उठे ही है, अरे पर अनेका सूरज हैं, अनेका चंद्रमा हैं, लेकिन प्रभु एक ही है, एक दे आसे से रहते हैं। सो जिस से मन विच उस प्रभु के चरण का निवास हो गया है वो ही सुरखरू रह सकता है। सो गुरु साहब श्लोक 12 तो बधीक विच दो श्लोक लिखते हैं, पब्बर तू हरियावला कवला कंचन वन, ए पब्बर ए सरोवर जिसे विच कमल कमल हैं, तू हरियावला जे विच किन्ने कमल दे फुल, कवला कंचन मन सोने वर्गे चमक दे विच तेरे कमल दे फुल हैं, कमरा ते पावर पावरे मंडरा रहे हैं, मछलियां तैर रही हैं, बिना किसी डर के कोई मछुआरा आएगा ऐसे कलोल कर रही हैं, आस पास भी हरियावला है क्योंकि सरोवर भरे हुआ है, घास भी हरा है, पेड़ पौधे भी हरे हैं। इस जगह से गुरु साहब एक मनोवैज्ञानिक के रूप में लिख रहे हैं, एक एक पंथी आके बैठता है उसे और देखता है तालाब नू, उसकी खुशियां मान रहा है, देखता है इस तालाब नू कवला कंचनवन, उसने अपनी जिंदगी से दिख लेता है कि हाँ ऐसा खूबसूरत नजारा देखा सी, जब वापस आया तो की देखता है वो तालाब की जगह थी, तालाब सूखा पिया है और कमल तो फूल सूख रहे हैं, मछलियां मर रही हैं और दुर्गंध ही दुर्गंध है। कंत किस किस दोखरे सड़ियो काली हो या देहरी, नानक मानत है तै पंग, कि तेरे किस दोष करके तो सड़ गया है, किस दोष करके तेरा पानी खत्म हो रहा है, किस दोष करके कमल के फुल सड़ रहे हैं। तो जो सरोवर है वो उसे जवाब दे रहा है कि मैं मंदा हाँ, इतनी खूबसूरती सी, खूबसूरती का कारण सी पानी, कहानी जो पानी सी उसका जो स्रोत सी वो बंद हो गया है, उसे बंद पै गया है, इस हालात के नाल इस जी गर्दिश है जी इस दुनिया की, उस नाल उसे जिस जगह जिस नदी तो पानी आता सी ना उसे एक बंद पै गया है, पानी आना बंद हो गया है, पानी नहीं है तो कमल तो फुल नहीं हैं, तो नछिया नहीं है। गुरु साहिब सानू कह रहे हैं कि मूल नाल जुड़े रहो, साडा मूल साड़ी आत्मा का मूल है परमात्मा, साडा मूल है परमात्मा। गुरु साहब कह रहे हैं कि मूल नाल जुड़े रहो, हमेशा हरे भरे रहो, जिहड़ी जाल डाली जिहड़ी है जिहड़ा फुल डाली नाल लगा रहिंदा है, ये डाली पेड़ नाल लगी रहती है, जिन्हें मर्जी आंधी आन तूफान आन चखड़ आन उन्हें तकलीफ नहीं पहुँचती, लेकिन अगर फुल नू काट दईए फिर शाखा नू काट दईए उन्हें सुकना निश्चित है, जिन्हें मर्जी पानी पाँजे रहो। सो जदों असीं मूल तो दूर हो गए साडा मरना निश्चित है, अगर असीं मच्छी नू पानी च कढ दांगे तो मच्छी मर जाएगी। सो गुरु साहब कहणगे मूल नाल जुड़े रहो, इसका 12 माह काव्य का जरा उद्देश्य है कि मूल नाल जुड़े रहो, मूल तो जुड़न का तरीका नाम जपो, अगर नाम जपोगे मूल नाल जुड़े रहोगे तो हमेशा हरे पाए रहो। यह है इस महीने का संदेश, ਚਲੋ ਕੋਸ਼ਿਸ਼ ਕੀਤੀ ਹੈ ਕੁਛ ਲਫ਼ਜ਼ਾਂ 'ਚ ਕਹਿਣ ਦੀ, ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।